ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਦੇ ਪ੍ਰੋਗਰਾਮ ਵਿਚ ਅਸੀਂ ਸਬਕ ਨੰਬਰ 16 ਤੇ ਗੁਫ਼ਤਗੂ ਕਰਾਂਗੇ। ਇਹ ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਹੈ ਤੇ ਇਹਦਾ ਦੂਜਾ ਹਿੱਸਾ ਤੁਸੀਂ ਆਉਣ ਵਾਲੇ ਪ੍ਰੋਗਰਾਮ ਵਿਚ ਸਮਾਪਤ ਫਰਮਾਵੋਗੇ। ਇਹ ਪੈਦਾਇਸ਼ ਦੀ ਕਿਤਾਬ ਉਹਦੇ ਬਾਬ ਨੰਬਰ 10 ਤੇ ਬਾਬ ਨੰਬਰ 11 ਤੇ ਮੁਸ਼ਤਮਿਲ ਏ ਤੇ ਇਹਦਾ ਉਨਵਾਨ ਏ ਬਾਬਲ ਦਾ ਬੁਰਜ। ਪਿਛਲੇ ਸਬਕ ਵਿਚ ਅਸਾਂ ਪੈਗੰਬਰ ਖੁਦਾ ਹਜ਼ਰਤ ਨੂਹ ਨਬੀ ਦੇ ਬਾਰੇ ਸਿੱਖਿਆ। ਅਸਾਂ ਵੇਖਿਆ ਕਿ ਖੁਦਾ ਕਰੀਮ ਨੇ ਆਦਮ ਦੀ ਗੁਨਾਹਗਾਰ ਨਸਲ ਨੂੰ ਪਾਣੀ ਦੇ ਸੈਲਾਬ ਦੇ ਨਾਲ ਦੁਨੀਆਂ ਵਿਚੋਂ ਕਿਵੇਂ ਮਿਟਾ ਦਿੱਤਾ। 100 ਸਾਲ ਤੱਕ ਖੁਦਾ ਪਾਕ ਉਨ੍ਹਾਂ ਨੂੰ ਤੋਬਾ ਕਰਨ ਦਾ ਮੌਕਾ ਦਿੰਦਾ ਰਿਹਾ। ਇੰਨੀ ਦੇਰ ਚ ਹਜ਼ਰਤ ਨੂਹ ਖੁਦਾ ਤਾਲਾ ਦੇ ਹੁਕਮ ਦੇ ਮੁਤਾਬਿਕ ਕਸ਼ਤੀ ਬਣਾਉਂਦਾ ਰਿਹਾ ਤਾਂ ਕਿ ਜਿਹੜੇ ਲੋਕੀ ਖੁਦਾ ਤਾਲਾ ਦਾ ਕਲਾਮ ਮੰਨ ਲੈਣ ਉਹ ਬਚ ਜਾਵਣ। ਉਦੋਂ ਤੱਕ ਮਰਦਾਂ ਤੇ ਔਰਤਾਂ ਵਿਚੋਂ ਨੂਹ ਤੇ ਉਹਦੇ ਖਾਨਦਾਨ ਤੋਂ ਇਲਾਵਾ ਕੋਈ ਨਹੀਂ ਸੀ ਜਿਹੜਾ ਖੁਦਾ ਦੇ ਹੁਕਮ ਨੂੰ ਮੰਨਦਾ ਤੇ ਉਹਦੇ ਕਲਾਮ ਤੇ ਯਕੀਨ ਕਰਦਾ। ਫਿਰ ਆਖਿਰਕਾਰ ਖੁਦਾ ਪਾਕ ਨੇ ਜਿਹੜਾ ਸੱਚਾ ਤੇ ਆਦਲ ਏ ਆਪਣਾ ਵਾਅਦਾ ਪੂਰਾ ਕੀਤਾ। ਜਿਹੜੇ ਥੋੜੇ ਜਿਹੇ ਲੋਕੀ ਖੁਦਾ ਦਾ ਹੁਕਮ ਮੰਨ ਕੇ ਕਸ਼ਤੀ ਵਿਚ ਗਏ ਉਹ ਬਚ ਗਏ ਤੇ ਉਨ੍ਹਾਂ ਤੋਂ ਇਲਾਵਾ ਬਾਕੀ ਸਾਰੀ ਦੁਨੀਆਂ ਜਿਹੜੀ ਕਸ਼ਤੀ ਦੇ ਦਰਵਾਜ਼ੇ ਤੋਂ ਬਾਹਰ ਸੀ ਉਹ ਪਾਣੀ ਦੇ ਤੂਫਾਨ ਦੇ ਨਾਲ ਹਲਾਕ ਹੋਈ। ਅੱਜ ਅਸੀਂ ਤੌਰੇਤ ਸ਼ਰੀਫ ਦੀ ਕਿਤਾਬ ਪੈਦਾਇਸ਼ ਦਾ ਮੁਤਾਲਿਆ ਜਾਰੀ ਰੱਖਾਂਗੇ ਤੇ ਸਿੱਖਾਂਗੇ ਕਿ ਨੂਹ ਨਬੀ ਤੋਂ ਬਾਅਦ ਦੇ ਲੋਕਾਂ ਦੇ ਨਾਲ ਕੀ ਹੋਇਆ। ਅਸੀਂ ਸਿੱਖਾਂਗੇ ਕਿ ਨੂਹ ਨਬੀ ਦੇ 3 ਬੇਟੇ ਸਨ, ਸੇਮ, ਹਾਮ ਤੇ ਯਾਫਤ। ਖੁਦਾ ਦਾ ਕਲਾਮ ਸਿਖਾਉਂਦਾ ਹੈ ਕਿ ਦੁਨੀਆਂ ਦੇ ਸਾਰੇ ਲੋਕ ਨੂਹ ਨਬੀ ਦੇ ਇਨ੍ਹਾਂ ਤਿੰਨੋਂ ਬੇਟੀਆਂ ਦੇ ਔਲਾਦ ਨੇ। ਸਿਮ ਦੀ ਔਲਾਦ ਯਹੂਦੀ ਤੇ ਅਰਬੀ ਨੇ, ਅਫਰੀਕੀ ਤੇ ਚੀਨੀ ਦੇ ਲੋਕ ਜ਼ਿਆਦਾਤਰ ਹਾਮ ਦੀ ਨਸਲ ਚੋਂ ਨੇ ਤੇ ਯੂਰਪ ਦੇ ਲੋਕ ਯਾਫ ਦੀ ਨਸਲ ਚੋਂ ਨੇ। ਜੇ ਤੁਸੀਂ ਕੌਮਾਂ ਦੇ ਇਬਤਦਾਈ ਇਲਮ ਨੂੰ ਜਾਣਨਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਤੌਰੇਤ ਦੀ ਪਹਿਲੀ ਕਿਤਾਬ ਪੈਦਾਇਸ਼ ਦੇ 10ਵੇਂ ਤੇ 11ਵੇਂ ਬਾਬ ਦਾ ਮੁਤਾਲਿਆ ਕਰਨਾ ਚਾਹੀਦਾ ਹੈ। ਅੱਜ ਦੇ ਸਬਕ ਵਿਚ ਨੂਹ ਨਬੀ ਦੇ 3 ਬੇਟਿਆਂ ਸਿਮ, ਹਾਮ ਤੇ ਯਾਫ ਦੇ ਤਾਰੀਖੀ ਪਸ ਮੰਜ਼ਰ ਵਿਚੋਂ ਇਕ ਅਹਿਮ ਗੱਲ ਤੇ ਅਸੀਂ ਗੁਫ਼ਤਗੂ ਕਰਾਂਗੇ। ਉਹ ਇਹ ਵੇ ਕਿ ਸਿਮ ਹੀ ਉਹ ਸ਼ਖਸ ਸੀ ਜਿਹਦੀ ਨਸਲ ਵਿਚੋਂ ਦੁਨੀਆਂ ਦਾ ਨਜਾਤ ਦਹਿੰਦਾ ਦੁਨੀਆਂ ਵਿਚ ਆਉਣ ਵਾਲਾ ਸੀ। ਇਸੇ ਵਜ੍ਹਾ ਤੋਂ ਕਲਾਮ ਮੁਕੱਦਸ ਸਿਮ ਦੀ ਨਸਲ ਦੇ ਪਿੱਛੇ ਚੱਲਣ ਨੂੰ ਜ਼ਿਆਦਾ ਜ਼ਰੂਰੀ ਸਮਝਦਾ। ਖੁਦਾ ਪਾਕ ਦੇ ਨਬੀ ਤੇ ਦੁਨੀਆਂ ਦਾ ਨਜਾਤ ਦਹਿੰਦਾ ਇਸੇ ਨਸਲ ਚੋਂ ਸੀ। ਦੁਨੀਆਂ ਦੇ ਸਾਰੇ ਕਬੀਲੇ ਹਜ਼ਰਤ ਨੂਹ ਦੀ ਨਸਲ ਚੋਂ ਨੇ। ਮੈਂ ਤੇ ਤੁਸੀਂ ਸੈਨੇਗਾਲ ਦੇ ਸਾਰੇ ਲੋਕੀ, ਗੇਂਬੀਆ ਦੇ ਸਾਰੇ ਲੋਕੀ, ਮਾਰੀਤੀਨੀਆ ਦੇ ਸਾਰੇ ਲੋਕੀ ਤੇ ਸਾਰੇ ਅਫਰੀਕੀ ਲੋਕੀ, ਦੁਨੀਆਂ ਭਰ ਦੇ ਸਾਰੇ ਲੋਕ ਹਜ਼ਰਤ ਨੂਹ ਦੀ ਨਸਲ ਵਿਚੋਂ ਨੇ। ਬਸ ਅਸੀਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਅਸੀਂ ਹਜ਼ਰਤ ਨੂਹ ਦੀ ਕਸ਼ਤੀ ਤੇ ਉਹਦੇ ਇਮਾਨ ਦੀ ਬਦੌਲਤ ਦੁਨੀਆਂ ਵਿਚ ਮੌਜੂਦ ਹਾਂ, ਕਿਉਂਕਿ ਹਜ਼ਰਤ ਨੂਹ ਨੇ ਖੁਦਾ ਦੇ ਕਲਾਮ ਨੂੰ ਮੰਨਿਆ ਤੇ ਇਸ ਤਰ੍ਹਾਂ ਉਹ ਤੇ ਉਹਦਾ ਘਰਾਨਾ ਬਚ ਗਏ। ਤੇ ਜਦੋਂ ਨੂਹ ਤੇ ਉਹਦਾ ਸਾਰਾ ਘਰਾਨਾ ਪਾਣੀ ਦੇ ਤੂਫਾਨ ਤੋਂ ਬਚ ਗਿਆ ਤੇ ਮੈਂ ਤੇ ਤੁਸੀਂ ਜਿਹੜੇ ਇਸ ਨਸਲ ਵਿਚੋਂ ਆ ਉਹ ਵੀ ਬਚ ਗਏ, ਗੋਇਆ ਉਨ੍ਹਾਂ ਨੇ ਸਾਨੂੰ ਵੀ ਬਚਾ ਲਿਆ। ਖੁਦਾ ਨੇ ਨੂਹ ਤੇ ਉਹਦੇ ਬੇਟਿਆਂ ਨੂੰ ਇਹ ਕਹਿ ਕੇ ਬਰਕਤ ਦਿੱਤੀ ਕਿ ਬਾਰਾਬਰ ਹੋਵੋ ਤੇ ਵਧੋ ਤੇ ਜ਼ਮੀਨ ਨੂੰ ਮਾਮੂਰ ਕਰੋ। ਪੈਦਾਇਸ਼ ਬਾਬ 9 ਆਇਤ ਨੰਬਰ 1। ਫਿਰ ਨੂਹ ਦੇ ਤੂਫਾਨ ਦੇ ਹਜ਼ਾਰਾਂ ਸਾਲਾਂ ਬਾਅਦ ਇੱਕ ਵਾਰ ਫਿਰ ਦੁਨੀਆਂ ਦੇ ਅੰਦਰ ਲੋਕਾਂ ਦਾ ਹਜੂਮ ਹੀ ਹਜੂਮ ਵਿਖਾਈ ਦੇਣ ਲੱਗਾ ਤੇ ਗੁਨਾਹ ਰੋਜ਼ ਬਰੋਜ਼ ਵੱਧਦਾ ਹੀ ਦਿਖਾਈ ਦਿੰਦਾ ਸੀ। ਅਸੀਂ ਪਹਿਲੀ ਵੇਖ ਚੁੱਕੇ ਹਾਂ ਕਿ ਨੂਹ ਤੇ ਉਹਦੀ ਨਸਲ ਗੁਨਾਹਗਾਰ ਪੈਦਾ ਹੋਈ ਕਿਉਂਕਿ ਉਹ ਸਾਰੀ ਨਸਲ ਆਦਮ ਦੀ ਨਸਲ ਵਿੱਚੋਂ ਸੀ। ਜਦੋਂ ਨੂਹ ਤੇ ਉਹਦੇ ਬੇਟੇ ਕਸ਼ਤੀ ਵਿੱਚ ਦਾਖਲ ਹੋਏ ਤੇ ਉਹਨਾਂ ਦੀ ਗੁਨਾਹ ਕਰਨ ਵਾਲੀ ਫਿਤਰਤ ਵੀ ਉਹਨਾਂ ਦੇ ਨਾਲ ਸੀ ਤੇ ਜਦੋਂ ਉਹ ਕਸ਼ਤੀ ਚੋਂ ਬਾਹਰ ਨਿਕਲੇ ਤੇ ਉਹਨਾਂ ਦੀ ਗੁਨਾਹ ਪਸੰਦ ਫਿਤਰਤ ਉਹਨਾਂ ਦੇ ਅੰਦਰ ਹੀ ਮੌਜੂਦ ਰਹੀ। ਪਾਣੀ ਦੇ ਤੂਫਾਨ ਨੇ ਇਨਸਾਨ ਦੀ ਗੁਨਾਹ ਪਸੰਦ ਫਿਤਰਤ ਨੂੰ ਤਬਦੀਲ ਨਾ ਕੀਤਾ। ਜਿਵੇਂ ਵੁਲਫ ਦੀ ਜ਼ਰਬੁਲ ਮਿਸਲ ਏ ਕਿ ਚੂਹਾ ਆਪਣੀ ਬਿੱਲ ਵਿੱਚ ਹੀ ਮਹਿਦੂਦ ਰਹਿੰਦਾ ਏ ਤੇ ਇੱਕ ਹੋਰ ਏ ਕਿ ਕੋਹਲੂ ਦਾ ਬੈਲ ਕੋਹਲੂ ਦੇ ਦੁਆਲੇ ਹੀ ਘੁੰਮਦਾ ਏ। ਇਸ ਲਈ ਦੁਨੀਆਂ ਦੇ ਸਾਰੇ ਲੋਕੀ ਗੁਨਾਹ ਵਿੱਚ ਪੈਦਾ ਹੋਏ। ਉਹ ਸਾਰੇ ਨੂਹ ਦੀ ਨਸਲ ਵਿੱਚੋਂ ਨੇ ਜਿਹੜਾ ਕਿ ਆਦਮ ਦੀ ਨਸਲ ਵਿੱਚੋਂ ਸੀ। ਗੱਲ ਤੇ ਅਫਸੋਸ ਦੀ ਏ ਮਗਰ ਗੱਲ ਸੱਚੀ ਏ ਕਿ ਤੂਫਾਨੇ ਨੂਹ ਨੂੰ ਗੁਜ਼ਰਨ ਤੋਂ ਸਾਲੋਂ ਸਾਲ ਬਾਅਦ ਬਲਕਿ ਹਜ਼ਾਰਾਂ ਸਾਲ ਬਾਅਦ ਫਿਰ ਤੋਂ ਹਜ਼ਰਤ ਨੂਹ ਦੀ ਨਸਲ ਦੇ ਜ਼ਿਆਦਾਤਰ ਲੋਕੀ ਨਾ ਖੁਦਾ ਦੀ ਫਿਕਰ ਕਰਦੇ ਸਨ ਤੇ ਨਾ ਖੁਦਾ ਦੀ ਮਰਜ਼ੀ ਤੋਂ ਉਹਨਾਂ ਨੂੰ ਕੋਈ ਸਰੋਕਾਰ ਸੀ। ਜਿਵੇਂ ਉਹਨਾਂ ਦੇ ਬਾਪ ਦਾਦਾ ਸੀਤ, ਹਨੂਕ ਤੇ ਨੂਹ ਖੁਦਾ ਦੇ ਕਲਾਮ ਤੇ ਈਮਾਨ ਰੱਖਦੇ ਸਨ, ਉਹਨਾਂ ਨੇ ਖੁਦਾ ਤੇ ਉਹਦੇ ਕਲਾਮ ਤੇ ਈਮਾਨ ਨਾ ਰੱਖਿਆ। ਉਹ ਖੁਦਾ ਨੂੰ ਭੁੱਲ ਗਏ ਤੇ ਜਿਸ ਖੁਦਾ ਨੇ ਉਹਨਾਂ ਨੂੰ ਜ਼ਿੰਦਗੀ ਦਾ ਦਮ ਦਿੱਤਾ, ਧੁੱਪ ਤੇ ਬਾਰਿਸ਼ ਤੇ ਖਾਣ ਦੀਆਂ ਚੀਜ਼ਾਂ ਤਾਂ ਕੀਤੀਆਂ, ਉਸ ਦੀ ਸ਼ੁਕਰਗੁਜ਼ਾਰੀ ਨਾ ਕੀਤੀ। ਹਾਲਾਂਕਿ ਖੁਦਾਵੰਦ ਕਰੀਮ ਨੇ ਬਾਦਲਾਂ ਦੇ ਅੰਦਰ ਕੋਸੇ ਕਜ਼ਾ ਨੂੰ ਰੱਖ ਦਿੱਤਾ ਤਾਂ ਕਿ ਇਹਨਾਂ ਲੋਕਾਂ ਨੂੰ ਯਾਦ ਆਵੇ ਕਿ ਖੁਦਾ ਸੱਚਾ ਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਲਾ ਏ। ਲੇਕਿਨ ਇਹਨਾਂ ਵਿੱਚੋਂ ਅਕਸਰ ਲੋਕੀ ਉਹ ਸਨ ਜਿਨ੍ਹਾਂ ਨੂੰ ਹਜੇ ਤੱਕ ਇਸ ਦਾ ਮਤਲਬ ਵੀ ਮਾਲੂਮ ਨਹੀਂ ਸੀ। ਇਹਨਾਂ ਲੋਕਾਂ ਦੇ ਬਾਰੇ ਖੁਦਾ ਦਾ ਕਲਾਮ ਬਿਆਨ ਕਰਦੇ ਇਸ ਲਈ ਕਿ ਭਾਵੇਂ ਉਹਨਾਂ ਨੇ ਖੁਦਾ ਨੂੰ ਜਾਣ ਤੇ ਲਿਆ ਮਗਰ ਉਸ ਦੀ ਖੁਦਾਈ ਦੇ ਲਾਇਕ ਉਹਦੀ ਤਮਜੀਦ ਤੇ ਸ਼ੁਕਰਗੁਜ਼ਾਰੀ ਨਾ ਕੀਤੀ ਬਲਕਿ ਬਾਤਲ ਖਿਆਲਾਤ ਵਿੱਚ ਪੈ ਗਏ ਤੇ ਉਹਨਾਂ ਦੇ ਬੇਸਮਝ ਦਿਲਾਂ ਤੇ ਹਨੇਰਾ ਛਾ ਗਿਆ। ਉਹ ਆਪਣੇ ਆਪ ਨੂੰ ਬੜੇ ਸਮਝਦਾਰ ਸਮਝਦੇ ਸਨ, ਇਸ ਲਈ ਉਹਨਾਂ ਨੇ ਖੁਦਾ ਦੀ ਸੱਚਾਈ ਨੂੰ ਬਦਲ ਕੇ ਝੂਠ ਬਣਾ ਲਿੱਤਾ ਤੇ ਖਾਲਕੇ ਕਾਇਨਾਤ ਦੀ ਪ੍ਰਸਤਿਸ਼ ਤੇ ਇਬਾਦਤ ਕਰਨ ਦੀ ਬਨਿਸਬਤ ਉਹਨਾਂ ਨੇ ਮਖਲੂਕਾਤ ਦੀ ਪ੍ਰਸਤਿਸ਼ ਕੀਤੀ। ਰੋਮੀਓ ਬਾਬ 1 ਉਹਦੀ ਆਇਤ ਨੰਬਰ 21-22। ਕਾਹਿਨ ਦੀ ਤਰ੍ਹਾਂ ਉਸ ਦੀ ਔਲਾਦ ਦੀ ਤਰ੍ਹਾਂ ਨੂਹ ਦੀ ਨਸਲ ਦੇ ਵੀ ਜ਼ਿਆਦਾਤਰ ਲੋਕੀ ਇੰਝ ਹੀ ਸਨ ਜਿਨ੍ਹਾਂ ਨੇ ਸੱਚ ਨੂੰ ਸੱਚ ਨਾ ਰਹਿਣ ਦਿੱਤਾ ਬਲਕਿ ਝੂਠ ਤੇ ਤਾਰੀਕੀ ਤੇ ਨਾਰਾਸਤੀ ਦੀ ਰਾਹ ਤੇ ਟੁਰੇ। ਉਹਨਾਂ ਨੇ ਆਪਣੇ ਦੀਨ ਨੂੰ ਬੇਦੀਨੀ ਵਿੱਚ ਬਦਲ ਦਿੱਤਾ ਕਿਉਂਕਿ ਉਹਨਾਂ ਦਾ ਦੀਨ ਖੁਦਾ ਦੀ ਦਿਖਾਈ ਹੋਈ ਸੱਚਾਈ ਦੀ ਰਾਹ ਦੇ ਬਾਰੇ ਨਹੀਂ ਸੀ। ਉਹਨਾਂ ਨੇ ਖੁਦਾ ਦਾ ਸੱਚਾ ਕਲਾਮ ਨਾ ਸੁਣਿਆ ਬਲਕਿ ਉਹ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਸੁਣ ਕੇ ਸੱਚ ਸਮਝਦੇ ਰਹੇ। ਨੂਹ ਦੇ ਦੂਜੇ ਬੇਟੇ ਹਾਮ ਦੀ ਨਸਲ ਵਿੱਚੋਂ ਨਮਰੂਦ ਨਾਮੀ ਇੱਕ ਹੋਇਆ ਜਿਹੜਾ ਵੱਡਾ ਸ਼ਿਕਾਰੀ ਸੀ। ਉਹ ਤੂਫਾਨੇ ਨੂਹ ਦੇ ਤਕਰੀਬਨ 500 ਸਾਲਾਂ ਬਾਅਦ ਜ਼ਿੰਦਾ ਰਿਹਾ। ਉਹਦੇ ਨਾਂ ਦਾ ਮਤਲਬ ਸਰਕਸ਼ੀ ਏ। ਨਮਰੂਦ ਵੱਡਾ ਜ਼ਹੀਨ ਸੀ ਮਗਰ ਖੁਦਾ ਤਾਲਾ ਤੋਂ ਵਾਕਿਫ ਨਾ ਸੀ। ਉਹਨੇ ਖੁਦਾ ਦੇ ਕਲਾਮ ਦੀ ਰਾਹ ਨਾ ਫੜੀ ਬਲਕਿ ਸ਼ੈਤਾਨ ਦੀ ਰਾਹ ਫੜ ਲਈ ਜਿਹੜੀ ਕਾਇਨ ਦੀ ਰਾਹ ਸੀ ਤੇ ਉਹ ਇਹਨਾਂ ਲੋਕਾਂ ਦੀ ਵੀ ਜਿਹੜੇ ਨੂਹ ਦੇ ਜ਼ਮਾਨੇ ਦੇ ਲੋਕ ਸਨ। ਨਮਰੂਦ ਨੇ ਵੱਡੇ ਵੱਡੇ ਸ਼ਹਿਰ ਵਸਾਏ। ਉਹ ਇੱਕ ਐਸਾ ਵੱਡਾ ਸ਼ਹਿਰ ਬਣਾਉਣਾ ਚਾਹੁੰਦਾ ਸੀ ਜਿੱਥੇ ਸਾਰੀ ਦੁਨੀਆਂ ਦੇ ਲੋਕ ਇਕੱਠੇ ਰਹਿਣ ਤਾਂ ਕਿ ਉਹ ਸਾਰੇ ਇੱਕ ਹੀ ਜਗ੍ਹਾ ਤੇ ਬਣ ਕੇ ਰਵਣ। ਆਓ ਪੈਦਾਇਸ਼ ਦੀ ਕਿਤਾਬ ਦੇ 7ਵੇਂ ਬਾਬ ਦਾ ਮੁਤਾਲਿਆ ਕਰਨੇ ਆ ਜਿੱਥੇ ਖੁਦਾ ਤਾਲਾ ਦਾ ਕਲਾਮ ਇਸ ਵੱਡੇ ਸ਼ਹਿਰ ਦੇ ਬਾਰੇ ਫਰਮਾਂਦਾ ਹੈ ਜਿਹੜਾ ਨਮਰੂਦ ਨੇ ਤੇ ਉਹਦੇ ਸਾਥੀਆਂ ਨੇ ਬਣਾਇਆ ਸੀ। ਖੁਦਾ ਦਾ ਕਲਾਮ ਸੁਣੋ, ਪੈਦਾਇਸ਼ ਬਾਬ 11 ਤੇ ਸਾਰੀ ਜ਼ਮੀਨ ਤੇ ਇੱਕ ਹੀ ਜ਼ੁਬਾਨ ਤੇ ਇੱਕ ਹੀ ਬੋਲੀ ਸੀ ਤੇ ਇੰਜ ਹੋਇਆ ਕਿ ਮਸ਼ਰਕ ਵੱਲੋਂ ਸਫ਼ਰ ਕਰਦਿਆਂ ਕਰਦਿਆਂ ਉਹਨਾਂ ਨੂੰ ਮੁਲਕੇ ਸਨਾਰ ਵਿੱਚ ਇੱਕ ਮੈਦਾਨ ਮਿਲਿਆ ਤੇ ਉੱਥੇ ਵਸਣ ਲੱਗੇ ਤੇ ਉਹਨਾਂ ਨੇ ਆਪਸ ਵਿੱਚ ਆਖਿਆ ਕਿ ਆਓ ਇੱਟਾਂ ਬਣਾਈਏ ਤੇ ਉਹਨਾਂ ਨੂੰ ਅੱਗ ਵਿੱਚ ਖੂਬ ਪਕਾਈਏ। ਸੋ ਉਹਨਾਂ ਨੇ ਪੱਥਰ ਦੀ ਜਗ੍ਹਾ ਇੱਟ ਤੋਂ ਤੇ ਚੂਨੇ ਦੀ ਜਗ੍ਹਾ ਗਾਰੇ ਤੋਂ ਕੰਮ ਕੀਤਾ। ਫਿਰ ਉਹ ਕਹਿਣ ਲੱਗੇ ਕਿ ਆਓ ਅਸੀਂ ਆਪਣੇ ਵਾਸਤੇ ਇੱਕ ਸ਼ਹਿਰ ਤੇ ਇੱਕ ਬੁਰਜ ਜਿਸ ਦੀ ਚੋਟੀ ਅਸਮਾਨ ਤੱਕ ਪਹੁੰਚੇ ਬਣਾਈਏ ਤੇ ਇੱਥੇ ਆਪਣਾ ਨਾਂ ਕਰੀਏ। ਇੰਜ ਨਾ ਹੋ ਕਿ ਅਸੀਂ ਸਾਰੀ ਜ਼ਮੀਨ ਤੇ ਪ੍ਰਗੰਧਾ ਹੋ ਜਾਈਏ। ਪੈਦਾਇਸ਼ ਬਾਬ 11 ਆਇਤ ਨੰਬਰ 4। ਆਓ ਇੱਕ ਨਵਾਂ ਗੀਤ ਰਚ ਲਈ ਗਾਓ।
جو زمین دے ہوگا بن گیا
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।